ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਾਰੂ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ 10:38 ਅੰਗ ਤੇ 18ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਮਾਰੂ ਰਾਗ ਦੇ ਵਿੱਚ, ਜੈ ਦੇਖਾ ਤਹਿ ਦੀਨ ਦਇਆਲਾ, ਆਏ ਨ ਜਾਈ ਪ੍ਰਭ ਕਿਰਪਾਲਾ। ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ, ਜਿੱਥੇ ਵੀ ਭਾਈ ਵੇਖਦੇ ਆ ਉੱਥੇ ਹੀ ਦੀਨ ਦਿਆਲ ਪਰਮਾਤਮਾ ਨਜ਼ਰ ਆਉਂਦਾ। ਕੋਈ ਥਾਂ ਖਾਲੀ ਨਹੀਂ, ਉਹਨਾਂ ਤੋਂ ਬਿਨਾਂ ਵਿਣ ਨਾ ਆਵੇ ਨਾ ਹੀ ਕੋ ਥਾਂ। ਉਹ ਕਿਰਪਾਲੂ ਵਾਹਿਗੁਰੂ ਆਉਂਦਾ ਜਾਂਦਾ ਨਹੀਂ ਕਿਤੇ, ਉਹ ਵਿਆਪਕ ਰੂਪ ਵਿੱਚ ਹੀ ਹੈ। ਜੀਆਂ ਅੰਦਰ ਜੁਗਤ ਸਮਾਈ, ਰਹਿਓ ਨਿਰਾਲਮ ਰਾਇਆ। ਸਾਰਿਆਂ ਜੀਵਾਂ ਅੰਦਰ ਜੁਗਤੀ ਕਰਕੇ ਸਮਾਈ ਕਰ ਰਿਹਾ ਵਾਹਿਗੁਰੂ। ਸੋ ਜਾਂ ਫਿਰ ਕਹੀਏ ਵੀ ਸਾਰਿਆਂ ਜੀਵਾਂ ਅੰਦਰ ਉਹਦੀ ਜੁਗਤੀ ਸਮਾਈ ਹੋਈ ਹੈ। ਰਾਜਾ ਤੋਂ ਭਾਵ ਉਹ ਰਾਜਾ ਰੂਪ ਹੈ, ਪ੍ਰਕਾਸ਼ਕ ਪਰਮਾਤਮਾ ਸਭ ਤੋਂ ਨਿਰਲੇਪ ਰਹਿੰਦਾ। ਜਗ ਤਿਸ ਕੀ ਛਾਇਆ, ਜਿਸ ਬਾਪ ਨਾ ਮਾਇਆ। ਸਾਰਾ ਜਗਤ ਪਰਮੇਸ਼ਰ ਦੀ ਛਾਇਆ ਹੈ। ਜਿਵੇਂ ਛਾਂ ਜਿਹੜੀ ਹੁੰਦੀ ਹੈ ਉਹ ਆਪਣੇ ਸਰੀਰ ਤੋਂ ਵੱਖਰੀ ਨਹੀਂ ਹੁੰਦੀ, ਨਾਲ ਨਾਲ ਹੀ ਤੁਰਦੀ ਹੈ। ਇਵੇਂ ਜਗਤ ਉਹ ਤੋਂ ਵੱਖਰਾ ਨਹੀਂ ਹੈ। ਛਾਇਆ ਵਿੱਚ ਦੂਜੀ ਗੱਲ ਇਹ ਹੁੰਦੀ ਹੈ ਕਿ ਛਾਇਆ ਜਿਵੇਂ ਮਿੱਥਿਆ ਹੁੰਦੀ ਹੈ, ਇਵੇਂ ਸਾਰਾ ਸੰਸਾਰ ਮਿੱਥਿਆ ਰੂਪ ਹੈ। ਸਾਰਾ ਜਗਤ ਉਹਦੀ ਛਾਇਆ ਭਾਵ ਸੱਤਾ ਕਰਕੇ ਹੋਇਆ, ਜਿਹਦਾ ਕੋਈ ਮਾਤਾ ਪਿਤਾ ਨਹੀਂ, ਜਿਸ ਪਰਮੇਸ਼ਰ ਦਾ, ਜਿਸ ਬਾਪ ਨਾ ਮਾਇਆ। ਨਾ ਤਿਸ ਭੈਣ ਨਾ ਭਰਾ ਉਹ ਕਮਾਇਆ, ਨਾ ਪਰਮੇਸ਼ਰ ਦੀ ਭੈਣ ਨਾ ਭਰਾ ਹੈ, ਅਤੇ ਨਾ ਹੀ ਕੋਈ ਕਮਾਇਆ, ਕੋਈ ਕੰਮ ਆ, ਕੋਈ ਨੌਕਰ ਹੈ। ਸੋ ਇਸੇ ਪ੍ਰਕਾਰ ਕੋਈ ਪੁੱਤਰ ਵੀ ਨਹੀਂ ਹੈ, ਕੋਈ ਇਸਤਰੀ ਨਹੀਂ ਹੈ, ਕੁਛ ਵੀ ਨਹੀਂ ਹੈ ਉਹਦਾ। ਨਾ ਤਿਸ ਉਪਤ ਖਪਤ ਕੁਲ ਜਾਤੀ, ਉਹ ਅਜਰਾਵਰ ਮਨ ਭਾਇਆ। ਨਾ ਉਹਦੀ ਉਤਪਤੀ ਹੈ, ਨਾ ਹੀ ਉਹਦੀ ਖਪਤ ਭਾਵ ਪਰਲੋਂ ਹੈ, ਅਤੇ ਨਾ ਹੀ ਕੋਲ ਹੈ ਕੋਈ, ਅਤੇ ਨਾ ਹੀ ਜਾਤੀ ਹੈ। ਉਹ ਅਮਰ ਪਰਮਾਤਮਾ ਅਜਰਾਵਰ ਦੇਵਤਿਆਂ ਤੋਂ ਸ੍ਰੇਸ਼ਟ ਹੈ, ਉਹੀ ਮੇਰੇ ਮਨ ਵਿੱਚ ਭਾਇਆ, ਚੰਗਾ ਲੱਗਿਆ। ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ, ਤੂੰ ਪੁਰਖ ਅਲੇਖ ਅਗੰਮ ਨਿਰਾਲਾ। ਤੂੰ ਅਕਾਲ ਪੁਰਖ ਹੈ ਵਾਹਿਗੁਰੂ, ਇਸ ਕਰਕੇ ਭਾਵ ਕਾਲ ਤੋਂ ਰਹਿਤ ਹਸਤੀ ਹੈ। ਆਦਿ ਪੁਰਖ ਹੈ, ਸੋ ਪੁਰਖ ਹੈ, ਸੱਤ ਪੁਰਖ ਹੈ, ਇਸ ਕਰਕੇ ਤੇਰੇ ਸਿਰ ਦੇ ਉੱਤੇ ਕਾਲ ਨਹੀਂ। ਤੂੰ ਅਲੇਖ ਤੋਂ ਭਾਵ ਲੇਖੇ ਤੋਂ ਰਹਿਤ ਹੈ, ਅਤੇ ਅਗੰਮ ਹੁੰਦਾ ਗਮਤਾ ਤੋਂ ਰਹਿਤ ਹੋਣਾ, ਇਸ ਕਰਕੇ ਤੂੰ ਨਿਰਾਲਾ ਪੁਰਖ ਹੈ। ਸਤ ਸੰਤੋਖ ਸ਼ਬਦ ਅਤ ਸ਼ੀਤਲ, ਸਹਿਜ ਭਾਵੇ ਲਿਵਲਾਇਆ। ਗੁਰ ਸ਼ਬਦ ਕਰਕੇ ਸਤ ਸੰਤੋਖ ਨੂੰ ਪਾ ਕੇ ਜਿਹਦਾ ਮਨ ਜਿਹੜਾ ਹੈ ਅਤ ਵੱਡਾ ਭਾਵ ਸ਼ੀਤਲ ਹੋਇਆ, ਉਹਨੇ ਸਹਿਜ ਪਾਏ। ਸੋਤੇ ਸਿੱਧੀ ਸ਼ਬਦ ਹੁੰਦਾ ਬ੍ਰਹਮ ਦੇ ਵਿੱਚ ਲਿਵ ਨੂੰ ਲਾਇਆ। ਤ੍ਰੈ ਵਰਤਾਏ ਚੌਥਾ ਕਰ ਵਾਸਾ, ਕਾਲ ਵਿਕਾਲ ਕੀਏ ਇੱਕ ਗ੍ਰਾਸਾ। ਸੋ ਜਿਹਨੇ ਤਿੰਨਾਂ ਗੁਣਾਂ ਨੂੰ ਵਰਤਾਏ ਹੁੰਦਾ ਤਿਆਗ ਕੇ ਚੌਥਾ ਘਰ, ਸੋ ਚੌਥਾ ਘਰ ਹੁੰਦਾ ਤੁਰੀਆ ਪਦ ਵਿੱਚ ਵਾਸਾ ਪਾਇਆ। ਸੋ ਉਹਨੇ ਕਾਲ ਵਿਕਾਲ ਹੁੰਦਾ ਮਰਨ ਜੰਮਣ ਨੂੰ ਇੱਕੋ ਗ੍ਰਾਹੀ ਕੀਤੀ ਹੈ, ਭਾਵ ਜਨਮ ਮਰਨ ਦਾ ਭਾਵ ਕੀਤਾ, ਇੱਕ ਬੁਰਕੀ ਕੀਤੀ ਹੈ, ਖਤਮ ਹੀ ਕਰ ਦਿੱਤੇ ਇੱਕੋ ਬੁਰਕੀ ਚ ਉਹਨੇ। ਨਿਰਮਲ ਜੋਤ ਸਰਬ ਜਗ ਜੀਵਨ, ਗੁਰ ਅਨਹਦ ਸ਼ਬਦ ਦਿਖਾਇਆ। ਜਗ ਜੀਵਨ ਪਰਮਾਤਮਾ ਦੀ ਸਾਰਿਆਂ ਵਿੱਚ ਨਿਰਮਲ ਜੋਤ ਹੈ। ਸੋ ਜਿਹਨੇ ਅਨਹਦ ਹੁੰਦਾ ਇੱਕ ਰਸ ਗੁਰ ਉਪਦੇਸ਼ ਨੂੰ ਉਚਾਰਿਆ, ਉਹਨੂੰ ਗੁਰਾਂ ਨੇ ਉਹ ਜਗ ਜੀਵਨ ਪਰਮਾਤਮਾ ਵਿਖਾਇਆ, ਦਰਸ਼ਨ ਕਰਾਏ ਨੇ। ਉੱਤਮ ਜਨ ਸੰਤ ਭਲੇ ਹਰ ਪਿਆਰੇ, ਹਰ ਰਸ ਮਾਤੇ ਪਾਰ ਉਤਾਰੇ। ਹਰੀ ਦੇ ਪਿਆਰੇ ਸੰਤ ਜਨ ਭਲੇ ਭਾਵ ਚੰਗੇ ਉੱਤਮ ਨੇ, ਕਿਉਂਕਿ ਹਰੀ ਰਸ ਵਿੱਚ ਮਸਤ ਹੋਏ ਰਹਿੰਦੇ ਆ, ਇਸ ਲਈ ਹਰੀ ਉਹਨਾਂ ਨੂੰ ਪਾਰ ਉਤਾਰਦਾ। ਨਾਨਕ ਰੇਣ ਸੰਤ ਜਨ ਸੰਗਤ, ਹਰ ਗੁਰ ਪ੍ਰਸਾਦੀ ਪਾਇਆ। ਮਹਾਰਾਜ ਕਥਨ ਕਰਦੇ ਆ, ਹੇ ਹਰੀ, ਜਿਨ੍ਹਾਂ ਨੇ ਗੁਰ ਕਿਰਪਾ ਨਾਲ ਆਪ ਜੀ ਨੂੰ ਪਾਇਆ, ਉਹਨਾਂ ਸੰਤ ਜਨਾਂ ਦੀ ਸੰਗਤ ਅਤੇ ਉਹਨਾਂ ਹੀ ਸੰਤਾਂ ਦੀ ਚਰਨ ਧੂੜੀ ਪ੍ਰਾਪਤ ਕਰਨੀ ਹੈ, ਕਿਰਪਾ ਕਰਕੇ ਚਰਨ ਧੂੜੀ ਦੇਣਾ ਕਰੋ। ਤੂੰ ਅੰਤਰ ਜਾਮੀ ਜੀ ਸਭ ਤੇਰੇ, ਤੂੰ ਦਾਤਾ ਹਮ ਸੇਵਕ ਤੇਰੇ। ਤੂੰ ਅੰਤਰ ਜਾਮੀ ਹੈ, ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੂੰ ਦਾਤਾ ਹੈ, ਅਸੀਂ ਤੇਰੇ ਸੇਵਕ ਹਾਂ ਜੀ। ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀਪ ਆਇਆ। 10:39 ਅੰਕ ਪਰ ਫਰਮਾਉਂਦੇ ਆ ਵੀ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਨਾਮ ਅੰਮ੍ਰਿਤ ਦੇਣਾ ਕਰੋ। ਜਿਨ੍ਹਾਂ ਨੂੰ ਆਪਨੇ ਨਾਮ ਬਖਸ਼ਿਸ਼ ਕੀਤਾ ਉਹਨਾਂ ਦੇ ਹਿਰਦੇ ਅੰਦਰ ਗੁਰਾਂ ਨੇ ਰਤਨ ਹੁੰਦਾ ਅਮੋਲਕ ਗਿਆਨ ਦਾ ਪ੍ਰਕਾਸ਼ ਕੀਤਾ। ਪੰਚ ਤੱਤ ਮਿਲ ਇਹੋ ਤਨ ਕੀਆ, ਆਤਮ ਰਾਮ ਪਾਏ ਸੁਖ ਥੀਆ। ਆਪ ਜੀ ਨੇ ਪੰਜਾਂ ਤੱਤਾਂ ਨੂੰ ਮਿਲਾ ਕੇ ਇਹ ਮਨੁੱਖ ਸਰੀਰ ਰਚਨਾ ਕੀਤਾ ਹੈ। ਇਸ ਵਿੱਚ ਜਿਹਨੇ ਆਤਮਾ ਨੂੰ ਰਾਮ ਰੂਪ ਕਰਕੇ ਨਿਸ਼ਚੇ ਕਰਨਾ ਪਾਇਆ, ਸੋ ਰਾਮ ਰੂਪ ਨਿਸ਼ਚੇ ਕਰਨਾ ਪਾਇਆ ਨਾ, ਉਹਨੂੰ ਸੁਖ ਪ੍ਰਾਪਤ ਹੋਇਆ। ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਨਿਸ਼ਕਾਮ ਕਰਮਾਂ ਦੀ ਜਿਹੜੀ ਕਰਤੂਤ ਹੁੰਦੀ ਭਾਵ ਕਰਤੱਵਤਾ ਹੁੰਦੀ ਹੈ, ਇਹ ਵੇਲ ਹੈ। ਇਹਦੇ ਵਿੱਚ ਧਰਮ ਰੂਪੀ ਫੁੱਲ ਹੈ ਅਤੇ ਅੰਮ੍ਰਿਤ ਅਮਰ ਕਰਨ ਵਾਲਾ ਗਿਆਨ ਇਹ ਫਲ ਲੱਗਿਆ। ਹਰੀ ਨਾਮੀ ਰਤਨ ਜੋ ਮਨ ਵਿੱਚ ਪਾਇਆ, ਭਾਵ ਸਾਖਿਆਤ ਕੀਤਾ, ਸਾਖਿਆਤਕਾਰ ਭਾਵ ਪ੍ਰਗਟ ਕੀਤਾ, ਇਹੋ ਉਸ ਫਲ ਦਾ ਰਸ ਹੈ। ਨਾ ਤਿਸ ਭੂਖ ਪਿਆਸ ਮਨ ਮਾਨਿਆ, ਸਰਬ ਨਿਰੰਜਨ ਘੱਟ ਘੱਟ ਜਾਣਿਆ। ਸੋ ਜਿਸਦਾ ਪਰਮੇਸ਼ੁਰ ਉੱਤੇ ਮਨ ਮੰਨਿਆ ਹੈ, ਉਹਨੂੰ ਕਿਸੇ ਪਦਾਰਥ ਦੀ ਭੁੱਖ ਨਹੀਂ, ਨਾ ਹੀ ਕਿਸੇ ਪਦਾਰਥ ਦੇ ਪੀਣ ਦੀ ਪਿਆਸ ਰਹੀ ਹੈ। ਉਹਨੇ ਸਾਰਿਆਂ ਘਟਾਂ ਘਟਾਂ ਵਿੱਚ ਨਿਰੰਜਨ ਨੂੰ ਪੂਰਨ ਵਿਆਪਕ ਜਾਣ ਲਿਆ। ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ, ਗੁਰਮਤ ਭਾਏ ਸੁਭਾਇਆ। ਗੁਰਾਂ ਦੀ ਸਿੱਖਿਆ ਵਿੱਚ ਭਾਏ ਹੁੰਦਾ ਪ੍ਰੇਮ ਕਰਕੇ ਜੋ ਸੁਭਾਵਮਾਨ ਹੋਇਆ, ਉਹ ਨਾਮ ਅੰਮ੍ਰਿਤ ਰਸ ਵਿੱਚ ਜਾਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਵਿੱਚ ਰਤਾ ਹੋਇਆ ਭਾਵ ਇਹਦੇ 'ਚ ਹੈ ਕਿ ਸੋ ਕੇਵਲ ਭਾਵ ਹੁੰਦਾ ਸ਼ੁੱਧ ਵਿਰਾਗੀ ਹੋਇਆ। ਅਧਿਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਨਿਰੰਤਰ ਜਾਤੀ। ਮੁਖੀ ਆਤਮਾ ਦੀ ਪ੍ਰਾਪਤੀ ਵਾਸਤੇ ਜੋ ਦਿਨ ਰਾਤ ਨਿਸ਼ਕਾਮ ਕਰਮਾਂ ਨੂੰ ਕਰਦਾ, ਉਹਨੇ ਨਿਰੰਤਰ ਹੁੰਦਾ ਇੱਕ ਰਸ ਨਿਰਮਲ ਜੋਤੀ ਦੀ ਜਿਹੜੀ ਹੈ ਜੋਤ ਨੂੰ ਜਾਣ ਲਿਆ। ਸ਼ਬਦ ਰਸਾਲ ਰਸਨ ਰਸ ਰਸਨਾ, ਬੇਣ ਰਸਾਲ ਵਜਾਇਆ। ਸੰਸਾਰਕ ਰਸਾਂ ਤੋਂ ਨਿਰਸ ਹੋ ਕੇ ਜਿਹਨੇ ਰਸਨਾ ਨਾਲ ਰਸਾਲ ਹੁੰਦਾ ਸੁੰਦਰ ਗੁਰਾਂ ਦੇ ਸ਼ਬਦ ਨੂੰ ਉਚਾਰਿਆ, ਉਹਨੂੰ ਰਸਾਲ ਹੁੰਦਾ ਬੇਣ ਭਾਵ ਸੁੰਦਰ ਬਣਾਵਟ ਵਾਲਾ, ਵਾਹਿਗੁਰੂ ਵਜਾਇਆ ਭਾਵ ਪ੍ਰਗਟ ਹੋਵਾਇਆ। ਬੇਣ ਰਸਾਲ ਵਜਾਵੈ ਸੋਈ, ਜਾ ਕੀ ਤੇਰੇ ਭਵਨ ਸੋਝੀ ਹੋਈ। ਉਹ ਪਰਮੇਸ਼ੁਰ ਕ੍ਰਿਸ਼ਨ ਰੂਪ ਹੋਇਆ ਹੋਇਆ ਰਸਾਲ ਬੇਣ ਭਾਵ ਸੁੰਦਰ ਬੰਸਰੀ ਨੂੰ ਵਜਾਉਂਦਾ, ਜਿਹਦੀ ਤਿੰਨਾਂ ਭਵਨਾਂ ਵਿੱਚ ਸੋਝੀ ਪ੍ਰਾਪਤ ਕੀਤੀ ਹੋਈ ਹੈ। ਸੋ ਜਿਹਨੂੰ ਤਿੰਨਾਂ ਭਵਨਾਂ ਦੀ ਬ੍ਰਹਮ ਰੂਪਤਾ ਕਰਕੇ ਸੋਝੀ ਪ੍ਰਾਪਤ ਹੋਈ ਹੈ, ਉਹ ਰਮੇ ਹੋਏ ਪਰਮੇਸ਼ੁਰ ਦੇ ਨਾਮ ਰੂਪੀ ਸੁੰਦਰ ਬੇਣ ਨੂੰ ਬਾਜੇ ਤੋਂ ਭਾਵ ਬਾਜੇ ਨੂੰ ਵਜਾਉਂਦਾ। ਉਹਦੇ ਅੰਦਰ ਆਪਣੇ ਆਪ ਹੀ ਉਹ ਬੇਣ ਵੱਜਣੀ ਸ਼ੁਰੂ ਹੋ ਜਾਂਦੀ ਹੈ। ਸੋ ਜਿਹਨੂੰ ਤਿੰਨਾਂ ਭਵਨਾਂ ਦੀ ਮਿਥਿਆ ਰੂਪਤਾ ਕਰਕੇ ਸੋਝੀ ਪ੍ਰਾਪਤ ਹੋਈ ਹੈ, ਉਹਨੂੰ ਰਸਾਲ ਹੁੰਦੀ ਸੁੰਦਰ ਅਤੇ ਬੇਣ ਹੁੰਦੀ ਬਣਾਵਟ। ਸੁੰਦਰ ਬਣਾਵਟ ਵਾਲਾ ਵਾਹਿਗੁਰੂ ਵਜਾਵੈ ਤੋਂ ਭਾਵ ਪ੍ਰਗਟ ਹੋਇਆ। ਨਾਨਕ ਬੂਝੋ ਇਹ ਵਿਦ ਗੁਰਮਤ, ਹਰ ਰਾਮ ਨਾਮ ਲਿਵ ਲਾਇਆ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਆ ਵੀ ਇਹ ਰਾਮ ਨਾਮ ਜਪਣ ਵਾਲੀ ਵਿਧੀ ਗੁਰ ਸਿੱਖਿਆ ਲੈ ਕੇ ਫਿਰ ਉਹਦੇ ਰਾਹੀਂ ਸਮਝਣਾ ਕਰਨਾ, ਤੁਸੀਂ ਫਿਰ ਤੁਹਾਨੂੰ ਸੂਝ ਪੈਣੀ ਹੈ ਇਸ ਗੱਲ ਦੀ। ਪਹਿਲਾਂ ਗੁਰੂ ਦੀ ਸਿੱਖਿਆ ਪ੍ਰਾਪਤ ਕਰੋ ਬਹਿ ਕੇ, ਪਹਿਲਾਂ ਸਾਰੀ ਕਥਾ ਸੁਣੋ ਗੁਰੂ ਗ੍ਰੰਥ ਸਾਹਿਬ ਦੀ, ਫਿਰ ਅਸਲ ਗੱਲ ਪਤਾ ਲੱਗਣੀ ਹੈ ਗੁਰਮਤ ਕੀ ਹੈ। ਸੋ ਜਿਹਨੇ ਗੁਰੂ ਦੀ ਸਿੱਖਿਆ ਲਈ ਹੈ ਉਹਨੇ ਹਰੀ ਰਾਮ ਦੇ ਨਾਮ ਵਿੱਚ ਲਿਵ ਨੂੰ ਲਾਇਆ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵੀ ਚਾਰ ਹੈ ਰਹ ਹੈ ਨਿਰਾਰੇ। ਇਹੋ ਜਿਹੇ ਬੰਦੇ ਸੰਸਾਰ 'ਚ ਵਿਰਲੇ ਨੇ ਜੋ ਗੁਰ ਸ਼ਬਦ ਦੀ ਵਿਚਾਰ ਕਰਕੇ ਦੁਨੀਆਂ ਤੋਂ ਨਿਰਾਰੇ ਨਿਰਾਲੇ ਭਾਵ ਸੰਗ ਰਹਿੰਦੇ ਨੇ। ਆਪ ਤਰ ਹੈ ਸੰਗਤ ਕੁਲ ਤਾਰ ਹੈ, ਤਿੰਨ ਸਫਲ ਜਨਮ ਜਾਗ ਆਇਆ। ਉਹ ਸੰਸਾਰ ਸਮੁੰਦਰ ਤੋਂ ਆਪ ਤਰਦੇ ਹੈ ਅਤੇ ਕੁਲ ਹੁੰਦਾ ਸਮੂਹ ਸੰਗਤਾਂ ਨੂੰ ਤਾਰਦੇ ਆ, ਸੰਗਤ ਨੂੰ ਅਤੇ ਕੁਲ ਨੂੰ ਵੀ ਤਾਰਦੇ ਆ। ਸੋ ਸੰਸਾਰ ਵਿੱਚ ਉਹਨਾਂ ਦਾ ਆਇਆ ਸਫਲ ਹੈ ਅਤੇ ਜਨਮ ਵੀ ਉਹਨਾਂ ਦਾ ਸਫਲ ਹੋ ਗਿਆ। ਘਰ ਦਰ ਮੰਦਰ ਜਾਣੈ ਸੋਈ, ਜਿਸ ਪੂਰੇ ਗੁਰ ਤੇ ਸੋਝੀ ਹੋਈ। ਸਰੀਰ ਘਰ ਦੇ ਦਰ ਹੁੰਦਾ ਅੰਦਰ, ਸੋ ਮੰਦਰ ਹੁੰਦਾ ਆਸਰਾ ਰੂਪ ਪਰਮਾਤਮਾ ਨੂੰ ਉਹੀ ਜਾਣਦਾ ਜਿਹਨੂੰ ਪੂਰਿਆਂ ਗੁਰਾਂ ਤੋਂ ਸੋਝੀ ਭਾਵ ਗਿਆਤ ਪ੍ਰਾਪਤ ਹੋਈ ਹੈ। ਜਿਵੇਂ ਆਪਾਂ ਕਹਿੰਦੇ ਮੰਦਰ ਅਧਿਸ਼ਟਾਨ ਰੂਪ ਪਰਮਾਤਮਾ, ਅਧਿਸ਼ਟਾਨ ਦਾ ਮਤਲਬ ਉਹ ਪਰਮਾਤਮਾ ਜਿਹੜਾ ਆਸਰਾ ਰੂਪ, ਅਧਿਸ਼ਟਾਨ ਆਸਰੇ ਨੂੰ ਕਹਿੰਦੇ। ਕਈ ਵਾਰ ਇਹ ਅੱਖਰ ਵੀ ਆ ਜਾਂਦਾ, ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ। ਕਾਇਆ ਰੂਪ ਗੜ ਹੁੰਦਾ ਕਿਲੇ ਦੇ ਅੰਤਕਰਨ ਰੂਪੀ ਮਹਿਲ ਵਿੱਚ ਸੱਚਾ ਵਾਹਿਗੁਰੂ ਮਹਿਲੀ ਸਥਿਤ ਹੈ, ਟਿਕਿਆ ਹੋਇਆ। ਜਿਸ ਸੱਚੇ ਨੇ ਸੱਚ ਭਾਵ ਨਿਸ਼ਚੇ ਕਰਕੇ ਸੰਸਾਰ ਤਖਤ ਰਚਾਇਆ, ਸੋ ਜਿਸ ਸੱਚੇ ਨੇ ਸੱਚਾ ਤਖਤ ਸਤਸੰਗ ਰਚਾਇਆ, ਹਰ ਸੱਚਾ ਤਖਤ ਰਚਾਇਆ, ਇਸ ਕਰਕੇ ਉਹ ਅਕਾਲ ਪੁਰਖ ਨੇ ਇਹ ਸਾਧ ਸੰਗਤ ਦਾ ਤਖਤ ਰਚਾਇਆ ਹੈ। ਚਤੁਰ ਦਸ ਹਾਠ ਦੀਵੇ ਦੋਏ ਸਾਖੀ, ਸੇਵਕ ਪੰਚ ਨਾਹੀ ਵਿਖ ਚਾਖੀ। ਚਤੁਰ ਅਤੇ ਦਸ, ਚਾਰ ਅਤੇ ਦਸ ਚੌਦਾਂ, ਚੌਦਾਂ ਭਵਨ ਜਿਹੜੇ ਲੋਕ ਹੈ, ਹੱਟਾਂ ਹਨ ਸਾਰੀਆਂ, ਅਤੇ ਸੂਰਜ ਚੰਦਰਮਾ ਰੂਪ ਦੋ ਦੀਵੇ ਹਨ। ਜੀਵਾਂ ਨੇ ਜੋ ਕਰਮ ਧਰਮ ਕੀਤੇ ਹੈ ਉਹਨਾਂ ਪਰ ਇਹ ਸਾਖੀ ਦਿੰਦੇ ਨੇ, ਉਗਾਹੀ ਦਿੰਦੇ ਨੇ ਵੀ ਮੈਂ ਆਪ ਅੱਖੀਂ ਦੇਖਿਆ ਇਹਨੂੰ। ਚੰਦਰਮਾ ਵੀ ਗਵਾਹੀ ਦਿੰਦਾ ਆਪਣੀ, ਅਤੇ ਸੂਰਜ ਵੀ ਦਿੰਦਾ। ਮਹਾਰਾਜ ਕਹਿੰਦੇ ਸਤਸੰਗ ਵਿੱਚ ਜਾ ਕੇ ਚੌਦਾਂ ਇੰਦਰੀਆਂ ਦਾ ਜੋ ਦਮਨ ਕਰਨਾ, ਇਹੀ ਚੌਦਾਂ ਹੱਟੀਆਂ ਨੇ। ਸਾਖੀ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੇ ਗਿਆਨ ਵਿਰਾਗ ਰੂਪ ਦੋ ਦੀਵੇ ਆ। ਸਤਸੰਗ ਵਿੱਚ ਜਾ ਕੇ ਪੰਚ ਹੁੰਦਾ ਸ੍ਰੇਸ਼ਟ ਮਹਾਤਮਾ ਦੇ ਜੋ ਬਣੇ ਹਨ, ਮਹਾਤਮਾ ਭਾਵ ਸ੍ਰੇਸ਼ਟ ਮਹਾਤਮਾ ਦੇ ਜੋ ਸੇਵਕ ਬਣੇ ਆ, ਸਤਸੰਗਤ ਕਰਦੇ ਗੁਰੂ ਸਾਹਿਬ ਦੇ ਸੇਵਕ ਬਣੇ ਆ, ਜਾਂ ਸੰਗਤ ਵਿੱਚੋਂ ਜਿਹੜੇ ਬਹੁਤਾ ਅਭਿਆਸੀ ਗੁਰਮੁਖ ਪਹੁੰਚੀਆਂ ਰੂਹਾਂ ਹੁੰਦੀਆਂ ਉਹਨਾਂ ਦੇ ਸੰਗੀ ਬਣ ਗਏ ਨੇ, ਸੇਵਕ ਬਣ ਗਏ ਨੇ, ਗੁਰਸਿੱਖਾਂ ਦੀ ਸੇਵਾ ਕਰਨ ਲੱਗ ਪਏ ਨੇ, ਉਹਨਾਂ ਨੇ ਵਿਸ਼ਿਆਂ ਰੂਪੀ ਵਿਆਹ ਨਹੀਂ ਖਾਧੀ। ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਤਨ ਪਾਇਆ। ਇਸੇ ਸਰੀਰ ਦੇ ਅੰਦਰ ਅਨੂਪ ਹੁੰਦਾ ਉਪਮਾ ਤੋਂ ਰਹਿਤ ਨਿਰਮੋਲਕ ਹਰੀ ਰੂਪ ਵਸਤੂ ਹੈ, ਉਸ ਹਰੀ ਧਨ ਨੂੰ ਜਿਹਨੇ ਵੀ ਪਾਇਆ ਤਾਂ ਸਤਿਗੁਰਾਂ ਨਾਲ ਮਿਲ ਕੇ ਪਾਇਆ, ਆਪਣੇ ਆਪ ਕੋਈ ਪ੍ਰਾਪਤ ਨਹੀਂ। ਮਹਾਰਾਜ ਜੀ ਕਹਿੰਦੇ ਕਰ ਸਕਦਾ ਤਖਤ ਬਹਿ, ਤਖਤ ਹੈ ਕਿ ਲਾਇਕ ਪੰਚ ਸਮਾਏ ਗੁਰਮਤ ਪਾਇਕ। ਰਾਜ ਤਖਤ ਦੇ ਉੱਤੇ ਉਹੀ ਬੈਠਦਾ ਜੋ ਰਾਜ ਤਖਤ ਦੇ ਲਾਇਕ ਹੁੰਦਾ, ਇਸੇ ਤਰ੍ਹਾਂ ਸਰੂਪ ਤਖਤ ਪਰ ਉਹੀ ਬੈਠਦਾ ਜੋ ਸਰੂਪ ਤਖਤ ਦੇ ਲਾਇਕ ਹੁੰਦਾ, ਭਾਵ ਸਾਧਨਾ ਸੰਯੁਕਤ ਹੁੰਦਾ। ਜੋ ਗੁਰਮਤੀਆਂ ਦੇ ਪਾਇਕ ਭਾਵ ਦਾਸ ਹੋਏ ਨੇ, ਉਹਨਾਂ ਦੇ ਅੰਦਰੋਂ ਪੰਜ ਜਿਹੜੇ ਨੇ ਕਾਮ ਕ੍ਰੋਧ ਆਦਿਕ, ਉਹ ਸਮਾਏ ਭਾਵ ਅਭਾਵ ਹੀ ਹੋ ਗਏ। ਅਭਾਵ ਦਾ ਮਤਲਬ ਹੁੰਦਾ ਉਹ ਖਤਮ ਹੀ ਹੋ ਗਏ। ਜਿਨ੍ਹਾਂ ਨੇ ਗੁਰਸਿੱਖਿਆ ਨੂੰ ਪਾਇਕ ਹੁੰਦਾ ਪਾਇਆ, ਉਹਨਾਂ ਦੇ ਅੰਦਰ ਪੰਜ ਸੱਤ ਸੰਤੋਖ ਆਦਿਕ ਦਇਆ ਧਰਮ ਵਿਚਾਰ ਸ਼ੁਭ ਗੁਣ ਇਹ ਸਮਾਏ ਨੇ, ਉਹ ਬਣ ਗਏ ਨੇ ਪੰਚ, ਪੰਚ ਪ੍ਰਵਾਨ ਪੰਚ ਪ੍ਰਧਾਨ, ਉਹ ਸ੍ਰੇਸ਼ਟ ਪਰਮੇਸ਼ਰ ਵਿੱਚ ਸਮਾ ਗਏ। ਇੱਥੇ ਪੰਚ ਪਰਮੇਸ਼ਰ ਦਾ ਨਾਂ ਹੈ, ਉਹ ਪੰਚ ਵਿੱਚ ਸਮਾ ਕੇ ਜਾ ਕੇ। ਆਦਿ ਜੁਗਾਦੀ ਹੈ ਪੀ ਹੋਸੀ ਸਹਿਸਾ ਭਰਮ ਚੁਕਾਇਆ। ਜਿਨ੍ਹਾਂ ਨੇ ਸੰਸਾ ਅਤੇ ਭਰਮ ਦੂਰ ਕੀਤਾ, ਉਹਨਾਂ ਨੇ ਇਸ ਤਰ੍ਹਾਂ ਨਿਸ਼ਚਾ ਕਰ ਲਿਆ ਮਨ 'ਚ ਕਿ ਉਹ ਪਰਮੇਸ਼ਰ ਆਦਿ ਜੁਗਾਦੀ ਸਦਾ ਸਦਾ ਹੁਣ ਹੈ, ਪਿੱਛੇ ਸੀ, ਹੋਸੀ ਤੋਂ ਭਾਵ ਹੁੰਦਾ ਅੱਗੇ ਨੂੰ ਹੋਵੇਗਾ, ਤਿੰਨਾਂ ਕਾਲਾਂ ਵਿੱਚ ਪੂਰਨ ਹੈ ਪਰਮੇਸ਼ਰ। ਤਖਤ ਸਲਾਮ ਹੋਵੇ ਦਿਨ ਰਾਤੀ ਇਹ ਸਾਚ ਵਡਾਈ ਗੁਰਮਤ ਲਿਵ ਜਾਤੀ। ਸਰੂਪ ਤਖਤ 'ਤੇ ਬੈਠਣ ਵਾਲੇ ਨੂੰ ਦਿਨ ਰਾਤ ਸਲਾਮ ਹੁੰਦੀ, ਨਮਸਕਾਰ, ਮੱਥਾ ਟੇਕਦੇ ਆ ਸਾਰੇ, ਨਮਸਕਾਰ ਕਰਦੇ ਝੁਕਦੇ ਆ ਉਹਦੇ ਅੱਗੇ। ਗੁਰਸਿੱਖਿਆ ਵਿੱਚ ਲਿਵ ਲਾ ਕੇ ਇਹ ਸੱਚੀ ਵਡਿਆਈ ਉਹਨਾਂ ਨੇ ਜਾਣਨਾ ਕੀਤੀ ਆ। ਨਾਨਕ ਰਾਮ ਜਪਹੁ ਤਰ ਤਾਰੀ ਹਰ ਅੰਤ ਸਿਖਾਈ ਪਾਇਆ। ਮਹਾਰਾਜ ਗੁਰੂ ਨਾਨਕ ਸਾਹਿਬ ਕਥਨ ਕਰਦੇ ਆ ਕਿ ਰਾਮ ਨਾਮ ਜਪਣੇ ਰੂਪੀ ਤਾਰੀ ਨੌਕਾ ਉੱਤੇ ਚੜ੍ਹ ਕੇ ਤਰਨਾ ਕਰੋ ਭਾਈ। ਜਿਨ੍ਹਾਂ ਨੇ ਰਾਮ ਨੂੰ ਜਪਿਆ ਉਹਨਾਂ ਨੇ ਅੰਤ ਨੂੰ ਸਹਾਇਤਾ ਕਰਨ ਵਾਲੇ ਹਰੀ ਨੂੰ ਪਾਇਆ। ਮਾਰੂ ਮਹੱਲਾ ਪਹਿਲਾ, ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਪਾਵਨ ਬਚਨ ਫਰਮਾਉਂਦੇ ਨੇ, ਹਰ ਧਨ ਸੰਚੋ ਰੇ ਜਨ ਭਾਈ ਸਤਿਗੁਰ ਸੇਵ ਰਹੋ ਸਰਣਾਈ। ਇਹ ਭਾਈ ਜਨੋ ਹਰੀ ਨਾਮ ਧਨ ਨੂੰ ਇਕੱਠਾ ਕਰੋ, ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਸਤਿਗੁਰਾਂ ਦੀ ਸੇਵਾ ਵਿੱਚ ਟਿਕੇ ਰਹੋ। ਤਸਕਰ ਚੋਰ ਨ ਲਾਗੈ ਤਾ ਕਹੋ ਧੁਨ ਉਪਜੈ ਸ਼ਬਦ ਜਗਾਇਆ। ਸ਼ਬਦ ਜਗਾਇਆ ਤੋਂ ਭਾਵ ਬ੍ਰਹਮ ਦੇ ਪ੍ਰਗਟ ਕਰਨ ਵਾਲੀ ਜਿਹੜੀ ਧੁਨ ਬਾਣੀ ਹੈ, ਜਿਨ੍ਹਾਂ ਦੇ ਅੰਦਰ ਪੈਦਾ ਹੋਈ ਉਪਜੀ ਹੈ। ਤਸਕਰ ਹੁੰਦਾ ਚੋਰੀ ਦੇ ਕਰਨ ਵਾਲੇ, ਕਾਮ ਕ੍ਰੋਧ ਆਦਿਕ ਚੋਰ, ਉਹਨਾਂ ਨੂੰ ਨਹੀਂ ਲੱਗਦੇ ਫਿਰ। ਜਿਹਨੇ ਗੁਰਸ਼ਬਦ ਦੁਆਰਾ ਮਨ ਨੂੰ ਜਗਾਇਆ ਅਤੇ ਹਿਰਦੇ ਵਿੱਚੋਂ ਸਿਮਰਨ ਦੀ ਧੁਨ ਉਪਜੀ ਉਹਦੇ, ਉਹਨਾਂ ਨੂੰ ਸ਼ੁਭ ਗੁਣਾਂ ਰੂਪੀ ਧਨ ਦੇ ਚਰਾਉਣ ਵਾਲੇ ਕਾਮ ਕ੍ਰੋਧ ਆਦਿਕ ਫਿਰ ਚੋਰ ਜਿਹੜੇ ਆ ਕੇ ਨਹੀਂ ਲੱਗਦੇ, ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਤੂੰ ਏਕੰਕਾਰ ਨਿਰਾਲਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ। ਹੇ ਏਕੰਕਾਰ ਇੱਕ ਓਅੰਕਾਰ ਵਾਹਿਗੁਰੂ, ਤੂੰ ਸੰਸਾਰ ਤੋਂ ਨਿਰਾਲਮ ਭਾਵ ਨਿਰਲੇਪ ਅਸੰਗ ਹੈ। ਤੇ ਸਾਰਿਆਂ ਦਾ ਰਾਜਾ ਹੈ, ਤੂੰ ਆਪ ਹੀ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਸਵਾਰਨ ਵਾਲਾ ਹੈ ਜੀ, ਉਹਨਾਂ ਦੇ ਕਾਰਜ ਤੂੰ ਆਪ ਸਵਾਰਦਾ ਹੈ। ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਸਥਾਨ ਸੁਹਾਇਆ, ਇਹ ਹਰੀ ਵਾਹਿਗੁਰੂ ਤੂੰ ਅਮਰ ਹੁੰਦਾ, ਮਰਨੇ ਤੋਂ ਰਹਿਤ ਹੈ, ਅਡੋਲ ਡੋਲਣੇ ਤੋਂ ਰਹਿਤ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ ਅਤੇ ਅਮੋਲਕ ਹੈ। ਇਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ, ਸਾਰਿਆਂ ਥਾਵਾਂ ਦੇ ਉੱਪਰ ਤੂੰ ਇਸਤਤ ਹੋ ਕੇ ਤੂੰ ਸ਼ੋਭ ਰਿਹਾ। ਦੇਹੀ ਨਗਰੀ ਉੱਤਮ ਥਾਨਾ ਪੰਚ ਲੋਕ ਵਸਹਿ ਪ੍ਰਧਾਨਾ, ਸੋ ਦੇਹ ਰੂਪੀ ਜਿਹੜੀ ਨਗਰੀ ਵਿੱਚ ਅੰਤਕਰਨ ਰੂਪੀ ਉੱਤਮ ਸਥਾਨ ਹੈ, ਉਸ ਵਿੱਚ ਪੰਜ ਲੋਕ ਜਿਹੜੇ ਨੇ, ਪੰਜ ਸੱਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣ ਪ੍ਰਧਾਨ ਹੋਏ ਵਸੇ ਨੇ। ਦੇਹ ਰੂਪੀ ਨਗਰੀ ਵਿੱਚ ਸਰੂਪ ਰੂਪ ਉੱਤਮ ਸਥਾਨ ਹੈ, ਉਸ ਦੇ ਵਿੱਚ ਪੰਜ ਸ੍ਰੇਸ਼ਟ ਮਹਾਤਮਾ ਲੋਕ ਪ੍ਰਧਾਨ ਹੋਏ ਵਸ ਰਹੇ ਨੇ। ਉੱਪਰ ਏਕੰਕਾਰ ਨਿਰਾਲਮ ਸੁਨ ਸਮਾਧਿ ਲਗਾਇਆ, ਮਹਾਤਮਾ ਨੇ ਸੰਸਾਰ ਤੋਂ ਉੱਪਰ ਉੱਠ ਕੇ ਉਪਰਾਮ ਹੋ ਕੇ, ਏਕੰਕਾਰ ਜੋ ਸ਼ੁੱਧ ਬ੍ਰਹਮ ਹੈ, ਉਸ ਵਿੱਚ ਉਹਨਾਂ ਨੇ ਅਫੁਰ ਸਮਾਧੀ ਨੂੰ ਲਗਾਇਆ ਹੋਇਆ। ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੈ ਹਾਰ ਹੈ ਸਾਜੇ, ਕਰਨੈ ਹਾਰ ਹੈ, ਪਰਮਾਤਮਾ ਨੇ ਦੇਹ ਰੂਪ ਨਗਰੀ ਦੇ ਨੌ ਗੋਲਕਾਂ ਰੂਪੀ ਨੌ ਦਰਵਾਜੇ ਸਿਰ ਸਿਰ ਭਾਵ ਵੱਖੋ ਵੱਖਰੇ ਸਾਜੇ ਭਾਵ ਬਣਾਏ ਨੇ। ਦਸਵੇਂ ਪੁਰਖ ਅਤੀਤ ਨਿਰਾਲਾ ਆਪੇ ਅਲੱਖ ਲਖਾਇਆ, ਦਸਮ ਦੁਆਰ ਵਿੱਚ ਦਸਾਂ ਦੁਆਰਾਂ ਵਿੱਚ ਪੂਰਨ ਅਤੇ ਅਤੀਤ ਹੁੰਦਾ, ਤਿੰਨਾਂ ਗੁਣਾਂ ਤੋਂ ਰਹਿਤ ਅਕਾਲ ਪੁਰਖ ਸਭ ਤੋਂ ਨਿਰਾਲਾ, ਉਹ ਆਪਣੇ ਅਲੱਖ ਸਰੂਪ ਨੂੰ ਆਪ ਹੀ ਗੁਰਮੁਖਾਂ ਨੂੰ ਜਣਾਉਂਦਾ ਹੈ, ਜੇ ਜਣਾਵੇ ਤਾਂ ਦੂਜਾ ਧੱਕੇ ਨਾਲ ਨਹੀਂ ਜਾਣ ਸਕਦਾ, ਹੱਠ ਨਾਲ ਨਹੀਂ ਜਾਣ ਸਕਦਾ, ਪ੍ਰੇਮ ਨਾਲ ਜਣਾਵੇ, ਪ੍ਰੇਮ ਕਰੇ ਤਾਂ ਜਣਾ ਦਿੰਦਾ। ਪੁਰਖ ਅਲੇਖ ਸੱਚੇ ਦੀਵਾਨਾ, ਹੁਕਮ ਚਲਾਏ ਸੱਚ ਨੀਸਾਨਾ, ਉਹ ਅਲੇਖ ਵਾਹਿਗੁਰੂ ਸਤਸੰਗ ਰੂਪ ਸੱਚੇ ਦੀਵਾਨ ਵਾਲਾ ਹੈ, ਉਹ ਹੁਕਮੀ ਪਰਮਾਤਮਾ ਹੁਕਮ ਰੂਪੀ ਸੱਚੇ ਨੀਸਾਨਾ ਭਾਵ ਪਰਵਾਨੇ ਨੂੰ ਚਲਾਉਂਦਾ, ਜਾਂ ਕਹਿੰਦੇ ਸਭ ਨੂੰ ਹੁਕਮ ਵਿੱਚ ਤੋਰਦਾ, ਤੇ ਉਹਦਾ ਜਿਹੜਾ ਨਿਸ਼ਾਨਾ ਹੁੰਦਾ ਹੁਕਮਨਾਮਾ ਵੀ ਸੱਚਾ। ਨਾਨਕ ਖੋਜ ਲਹਾਉ ਕਰ ਆਪਣਾ, ਹਰ ਆਤਮ ਰਾਮ ਨਾਮ ਪਾਇਆ। ਮਹਾਰਾਜ ਕਥਨ ਕਰਦੇ, ਭਾਈ ਤੁਸੀਂ ਆਪਣੇ ਸਰੂਪ ਘਰ ਨੂੰ ਖੋਜ ਲੈਣਾ ਕਰੋ, ਬਹਿ ਕੇ ਅਭਿਆਸ ਕਰੋ। ਜਿਨ੍ਹਾਂ ਨੇ ਰਾਮ ਨਾਮ ਜਪਿਆ ਉਹਨਾਂ ਨੇ ਆਤਮ ਹੁੰਦਾ ਆਪਣਾ ਸਰੂਪ ਜਾਣ ਕੇ ਹਰੀ ਨੂੰ ਪਾਇਆ, ਜਾਂ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਉਹਨਾਂ ਨੇ ਆਤਮ ਰਾਮ ਆਤਮ ਸੁੱਖ ਪਾਇਆ ਅੰਦਰੋਂ। ਸਰਬ ਨਿਰੰਜਨ ਪੁਰਖ ਸੁਜਾਨਾ, ਅਦਲ ਕਰੇ ਗੁਰ ਗਿਆਨ ਸਮਾਨਾ, 10-40 ਅੰਗ ਤੇ ਫਰਮਾਉਂਦੇ ਨੇ ਉਹ ਨਿਰੰਜਨ ਪੁਰਖ ਪਰਮਾਤਮਾ ਸਰਬ ਸਮਾਨਾ ਸਾਰਿਆਂ ਵਿੱਚ ਸਮਾ ਰਿਹਾ, ਉਹ ਸੁਜਾਨਾ ਚਤਰ ਪੁਰਖ ਸਭ ਦਾ ਅਦਲ ਹੁੰਦਾ ਨਿਆਂ ਕਰਨ ਵਾਲਾ ਹੈ। ਪਿੱਛੇ ਵੀ ਆਇਆ ਸੀ ਇਹ ਬਚਨ, ਅਦਲ ਹੀ ਹੋਏ ਬੈਠਾ ਪ੍ਰਭ ਆਪੇ, ਨਿਆਂਕਾਰੀ ਹੋ ਕੇ ਬੈਠਾ। ਗੁਰ ਤੋਂ ਭਾਵ ਪੂਜਨੀਕ ਹੈ ਅਤੇ ਗਿਆਨ ਸਰੂਪ ਜਾਂ ਅਦਲ ਹੁੰਦਾ ਨਿਆਂ ਕਰਨ ਵਾਲੇ ਵਾਹਿਗੁਰੂ ਦਾ ਗਿਆਨ ਗੁਰਾਂ ਦੁਆਰੇ ਹੁੰਦਾ ਹੈ। ਕਾਮ ਕ੍ਰੋਧ ਲੈ ਗਰਦਨ ਮਾਰੇ ਹਉਮੈ ਲੋਭ ਚੁਕਾਇਆ, ਜਿਹਨੇ ਹਉਮੈ ਅਤੇ ਲੋਭ ਨੂੰ ਦੂਰ ਕੀਤਾ ਹੈ ਉਹਨੇ ਗਿਆਨ ਰੂਪ ਖੰਡਾ ਲੈ ਕੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਗਰਦਨ ਤੋਂ ਹੀ ਵੱਢਤਾ, ਭਾਵ ਮੂਲ ਤੋਂ ਹੀ ਮਾਰ ਦਿੱਤਾ ਉਹਨਾਂ ਨੂੰ, ਭਾਵ ਹਿਰਦੇ ਦੇ ਅੰਦਰੋਂ ਬੀਜ ਹੀ ਖਤਮ ਕਰਤਾ ਉਹਨਾਂ ਦਾ। ਸੱਚੈ ਥਾਨ ਵਸੈ ਨਿਰੰਕਾਰ, ਆਪ ਪਛਾਣੈ ਸ਼ਬਦ ਵਿਚਾਰਾ, ਉਹ ਨਿਰੰਕਾਰ ਸਤਸੰਗ ਰੂਪੀ ਸੱਚੇ ਸਥਾਨ ਉੱਤੇ ਵਸ ਰਿਹਾ, ਸੋ ਜਿਹਨੇ ਗੁਰਸ਼ਬਦ ਨੂੰ ਵਿਚਾਰਿਆ ਉਹਨੇ ਆਪਣੇ ਸਰੂਪ ਨੂੰ ਪਛਾਣਿਆ, ਗੁਰਸ਼ਬਦ ਦੀ ਵਿਚਾਰ ਨਾਲ ਸਰੂਪ ਪਛਾਣਿਆ ਜਾਂਦਾ। ਸੱਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ, ਜਿਹਦਾ ਨਿਰੰਤਰ ਇੱਕ ਰਸ ਸੱਚੇ ਮਹਿਲ ਤੋਂ ਭਾਵ ਸਰੂਪ ਵਿੱਚ ਨਿਵਾਸ ਹੋਇਆ ਉਹਨੇ ਆਪਣਾ ਆਉਣਾ ਜਾਣਾ ਜੰਮਣਾ ਮਰਨਾ ਦੂਰ ਕਰ ਦਿੱਤਾ। ਨਾ ਮਨ ਚੱਲੈ ਨਾ ਪਾਉਣ ਉਡਾਵੈ, ਜੋਗੀ ਸ਼ਬਦ ਅਨਾਹਦ ਵਾਵੈ, ਜਿਸ ਜੋਗੀ ਦਾ ਮਨ ਚਲਾਏ ਮਨ ਨਹੀਂ ਹੁੰਦਾ, ਇੱਧਰ ਉੱਧਰ ਜਾਂਦਾ ਨਹੀਂ, ਨਾ ਹੀ ਉਹਨੂੰ ਪਾਉਣ ਹੁੰਦੀ ਵਾਸ਼ਨਾ ਉਡਾਉਂਦੀ ਹੈ, ਸੋ ਜੋ ਜੋਗੀ ਅਨਾਹਦ ਹੁੰਦਾ ਇੱਕ ਰਸ ਗੁਰ ਸ਼ਬਦ ਨੂੰ, ਜਾਂ ਫਿਰ ਸ਼ਬਦ ਹੁੰਦਾ ਬ੍ਰਹਮ ਨੂੰ, ਵਾਵੈ ਭਾਵ ਉਚਾਰਦਾ ਹੈ, ਇੱਥੇ ਵਾਵੈ ਭਾਵ ਉਚਾਰਨਾ ਵਾਵਣ ਹਾਰੇ ਸੋਦਰ ਚਾਹੁੰਦਾ ਹੈ। ਪੰਜ ਸ਼ਬਦ ਚੁਣ ਕਾਰ ਨਿਰਾਲਮ ਪ੍ਰਭ ਆਪੇ ਵਾਏ ਸੁਣਾਇਆ, ਉਹ ਜੋਗੀ ਨੂੰ ਦਸਮ ਦੁਆਰ ਦੇ ਤਤ ਤੰਤੀ ਆਦਿਕ ਪੰਜ ਸ਼ਬਦ ਰੁਣ ਚੁਣ ਕਾਰ ਸੰਗਿਆ ਦੇ ਨਿਰਾਲਮ ਪ੍ਰਭੂ ਨੇ ਆਪ ਹੀ ਵਾਏ ਹੁੰਦਾ ਉਚਾਰ ਕੇ ਸੁਣਾਏ ਨੇ। ਕਈ ਜੋਗੀਆਂ ਦੇ ਉਲਟ ਬੋਲੀ ਜਾਂਦੇ ਨੇ ਯੋਗੀਆਂ ਵਾਸਤੇ, ਯੋਗੀਆਂ ਵਾਸਤੇ ਗੁਰੂ ਨਾਨਕ ਸਾਹਿਬ ਤਾਂ ਆਪ ਗਏ ਨੇ ਉਹਨਾਂ ਕੋਲ ਤਾਰਨ ਉਹਨਾਂ ਨੂੰ। ਇੱਥੇ ਵੀ ਮਹਾਰਾਜ ਨੇ ਇਹੀ ਕਿਹਾ ਵੀ ਪੰਜ ਸ਼ਬਦ ਚੁਣ ਕਾਰ ਨਿਰਾਲਮ ਪ੍ਰਭ ਆਪੇ ਵਾਏ ਸੁਣਾਇਆ, ਜਿਹੜੇ ਯੋਗੀਆਂ ਤੇ ਵਾਹਿਗੁਰੂ ਦੀ ਕਿਰਪਾ ਹੈ, ਜਿਹੜੇ ਗੁਰਮੁਖ ਯੋਗੀ ਨੇ, ਇਹ ਵੀ ਅਲੱਗ ਅਲੱਗ ਕਿਸਮ ਦੇ ਹੁੰਦੇ ਸਾਰੇ, ਜਿਵੇਂ ਸੁਭਾਅ ਹੁੰਦਾ ਹੈ। ਗੁਰਮੁਖ ਹੋਣੇ ਜਾਂ ਸਾਧੂ ਸੁਭਾਅ ਹੋਣਾ, ਸੰਤ ਸੁਭਾਅ ਹੋਣਾ ਸਾਰਿਆਂ ਧਰਮਾਂ 'ਚ ਹੁੰਦੇ ਨੇ। ਯੋਗੀਆਂ ਵਿੱਚ ਵੀ ਮੰਗਲਨਾਥ ਸਭ ਤੋਂ ਉੱਤੇ ਗੁਰੂ ਨਾਨਕ ਸਾਹਿਬ ਨੇ ਦੱਸਿਆ, ਕਹਿੰਦੇ ਭਾਈ ਇਹ ਬ੍ਰਹਮ ਗਿਆਨੀ ਹੈ। ਭਾਈ ਮਰਦਾਨੇ ਨੂੰ ਦੱਸਿਆ ਸੀ, ਕਹਿੰਦੇ ਭਾਈ ਮਰਦਾਨਾ ਇਹ ਬ੍ਰਹਮ ਗਿਆਨੀ, ਤਾਂਹੀਓ ਨਹੀਂ ਇਹ ਘੁੱਗੂ ਨਾਥ ਵੀ ਬ੍ਰਹਮ ਗਿਆਨੀ, ਚਰਪਟ ਨਾਥ ਵੀ, ਇਹ ਸਾਰੇ ਬ੍ਰਹਮ ਗਿਆਨ 'ਚ ਚਲੇ ਗਏ ਸੀ। ਇਸ ਕਰਕੇ ਆਪਣੇ ਤਾਂ ਇੱਕ ਬਸ ਇੱਕ ਵੱਢਿਓ ਫਿਰ ਲੈ ਕੇ ਦਾਤੀ ਵੱਢਣਾ ਸ਼ੁਰੂ ਕਰ ਦਿੰਦੇ ਸਾਰਿਆਂ ਨੂੰ। ਨਹੀਂ ਸਾਰੇ ਨਹੀਂ ਮਾੜੇ ਹੁੰਦੇ, ਵੀ ਮਾੜਿਆਂ ਨੂੰ ਮਾੜੇ ਕਹੋ, ਚੰਗਿਆਂ ਨੂੰ ਚੰਗੇ ਵੀ ਕਹੋ। ਜੇ ਯੋਗੀ ਜਿਹੜੇ ਨੇ ਬ੍ਰਹਮ ਗਿਆਨ 'ਚ ਵੀ ਚਲੇ ਗਏ ਕਈ, ਉਹ ਚੰਗੇ ਨੇ। ਮਹਾਰਾਜ ਕੀ ਕਹਿੰਦੇ, ਉਹ ਯੋਗੀ ਨੂੰ ਦਸਮ ਦੁਆਰ ਦੇ ਤਤ ਤੰਤੀ ਆਦਿਕ ਪੰਜ ਸ਼ਬਦ ਰੁਣ ਚੁਣਕਾਰ ਜਿਹੜੀ ਉਹਨਾਂ ਦੇ ਅੰਦਰ ਹੋਈ ਹੈ, ਰੁਣ ਚੁਣਕਾਰ ਸੰਗਿਆ ਦੇ ਨਿਰਾਲਮ ਵਾਹਿਗੁਰੂ ਨੇ ਆਪ ਹੀ ਉਚਾਰ ਕੇ ਸੁਣਾਏ ਨੇ। ਪੰਚ ਹੁੰਦਾ ਸ੍ਰੇਸ਼ਟ ਨਾਮਾ ਰੂਪੀ ਸ਼ਬਦ, ਰੁਣ ਚੁਣਕਾਰ ਸੰਗਿਆ ਦੇ ਨਿਰਾਲਮ ਹੁੰਦਾ ਸੰਗ ਵਾਹਿਗੁਰੂ ਨੇ ਆਪ ਉਚਾਰ ਕੇ ਸੁਣਾਏ ਹੈ। ਵਾਹਿਗੁਰੂ ਦਾ ਤਾਂ ਕਿਸੇ ਨਾਲ ਵੈਰ ਨਹੀਂ, ਉਹ ਤਾਂ ਨਹੀਂ ਕਹਿੰਦਾ ਇਹ ਯੋਗੀ ਆ ਮੈਂ ਨਹੀਂ ਪਸੰਦ ਕਰਦਾ, ਇਹ ਤਾਂ ਬੰਦਾ ਹੀ ਆ, ਜੋਤ ਤਾਂ ਉਹਦੀ ਵਿੱਚ ਵਾਹਿਗੁਰੂ ਦੀ ਹੈ। ਉਹ ਤਾਂ ਸਾਰਿਆਂ ਨੂੰ ਇੱਕ ਸਮਾਨ ਹੀ ਦੇਖਦੇ ਨੇ, ਇਹ ਤਾਂ ਆਪਾਂ ਹੀ ਰੌਲਾ ਪਾ ਕੇ ਬਹਿ ਜਾਂਦੇ ਹਾਂ। ਕਿਉਂਕਿ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਕਥਾ ਤਾਂ ਸਾਰੀ ਸੁਣੀ ਨਹੀਂ, ਆਪਾਂ ਨੂੰ ਪਤਾ ਨਹੀਂ ਕੀ ਲਿਖਿਆ ਮਹਾਰਾਜ ਦੇ ਅੰਦਰ। ਮਹਾਰਾਜ ਨੇ ਤਾਂ ਕਿਹਾ ਸਾਰਿਆਂ ਅੰਦਰ ਮੇਰੀ ਜੋਤ ਦੇਖੋ, ਬਾਕੀ ਮਾੜੇ ਨੂੰ ਠੀਕ ਹੈ ਮਾੜਾ, ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਚੰਗੇ ਨੂੰ ਚੰਗਾ ਵੀ ਕਹਿੰਦੇ ਨੇ। ਭਾਉ ਬੈਰਾਗਾ ਸਹਿਜ ਸਮਾਤਾ ਹਉਮੈ ਤਿਆਗੀ ਅਨਹਦ ਰਾਤਾ, ਜਿਹਨੂੰ ਪਰਮੇਸ਼ੁਰ ਦਾ ਡਰ ਅਤੇ ਵਿਰਾਗ ਹੋਇਆ ਉਹ ਸਹਿਜ ਹੁੰਦਾ ਗਿਆਨ ਵਿੱਚ ਸਮਾਇਆ, ਜਿਹਨੇ ਹੰਗਤਾ ਮਮਤਾ ਤਿਆਗੀ ਆ ਉਹ ਹੱਦ ਰਹਿਤ ਵਾਹਿਗੁਰੂ ਵਿੱਚ ਰੱਤਾ ਰਹਿੰਦਾ। ਅੰਜਨ ਸਾਰ ਨਿਰੰਜਨ ਜਾਣ ਸਰਬ ਨਿਰੰਜਨ ਰਾਇਆ, ਜਿਹਨੇ ਗਿਆਨ ਰੂਪੀ ਅੰਜਨ ਹੁੰਦਾ ਸੁਰਮਾ, ਬੁੱਧੀ ਰੂਪ ਅੱਖਾਂ ਵਿੱਚ ਸਾਰ ਹੁੰਦਾ ਪਾਇਆ, ਗਿਆਨ ਅੰਜਨ ਸਾਰਿਆ ਭਾਵ ਉੱਥੇ ਹੈ ਪਾਇਆ। ਸੋ ਉਹਨੇ ਨਿਰੰਜਨ ਨੂੰ ਜਾਣਿਆ ਕਿ ਸਭਨਾਂ ਵਿੱਚੋਂ ਨਿਰੰਜਨ ਹੀ ਰਾਇਆ ਪ੍ਰਕਾਸ਼ ਰਿਹਾ ਹੈ। ਉਹ ਨਿਰੰਜਨ ਹੁੰਦਾ ਮਾਇਆ ਕਾਲਖ ਤੋਂ ਰਹਿਤ, ਉਹ ਨਿਰੰਜਨ ਸਾਰਿਆਂ ਦਾ ਰਾਜਾ ਹੈ। ਜਿਵੇਂ ਰਾਜੇ ਨੂੰ ਸਾਰੀ ਪਰਜਾ ਇੱਕੋ ਜਿਹੀ ਹੁੰਦੀ ਹੈ, ਜਿਹੜੇ ਧਰਮੀ ਰਾਜੇ ਹੁੰਦੇ ਆ, ਇਸੇ ਤਰ੍ਹਾਂ ਪਰਮੇਸ਼ੁਰ ਲਈ ਤਾਂ ਸਾਰੇ ਹੀ ਇੱਕੋ ਹੈ। ਮਾੜਾ ਨਹੀਂ ਕਿਸੇ ਨੂੰ, ਉਹ ਸਾਰਿਆਂ 'ਚ ਮੇਰੀ ਜੋਤ ਹੈ ਕਹਿੰਦੇ, ਕਿਸੇ ਨੂੰ ਕਿਸੇ ਰਾਹ ਉਹਨੇ ਮਿਲਣਾ, ਕਿਸੇ ਨੂੰ ਕਿਸੇ ਮਿਲਣਾ। ਦੁੱਖ ਭੈ ਪੰਜਨ ਪ੍ਰਭ ਅਵਿਨਾਸੀ, ਰੋਗ ਕੱਟੇ ਕਾਟੀ ਜਮ ਫਾਸੀ। ਉਹ ਅਵਿਨਾਸੀ ਵਾਹਿਗੁਰੂ ਜਨਮ ਮਰਨ ਆਦਿ ਦੁੱਖ ਅਤੇ ਭੈ ਦੇ ਭੰਜਨ ਭਾਵ ਨਾਸ਼ ਕਰਨ ਵਾਲਾ ਹੈ, ਜਿਹਦੇ ਹੰਕਾਰ ਅਤੇ ਅਗਿਆਨ ਆਦਿਕ ਰੋਗ ਕੱਟੇ ਗਏ ਆ, ਉਹਨਾਂ ਦੀ ਜਮਾਂ ਦੀ ਫਾਹੀ ਕੱਟੀ ਗਈ ਹੈ। ਨਾਨਕ ਹਰ ਪ੍ਰਭ ਸੋ ਭਾਉ ਭੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ। ਮਹਾਰਾਜ ਕਥਨ ਕਰਦੇ ਹੋ ਹਰੀ ਵਾਹਿਗੁਰੂ ਭਾਉ ਭੰਜਨ ਡਰ ਨਾਸ਼ ਕਰਨ ਵਾਲਾ ਹੈ। ਗੁਰਮੁਖਾਂ ਨੇ ਗੁਰਾਂ ਨਾਲ ਮਿਲ ਕੇ ਹਰੀ ਪ੍ਰਭੂ ਨੂੰ ਪਾਇਆ। ਕਲ ਹੈ ਕਵਲ ਨਿਰੰਜਨ ਜਾਣੈ, ਬੂਝੈ ਕਰਮ ਸੋ ਸ਼ਬਦ ਪਛਾਣ ਹੈ। ਜਿਹੜਾ ਪੁਰਸ਼ ਕਹਿੰਦੇ ਨੇ ਨਿਰੰਜਨ ਵਾਹਿਗੁਰੂ ਨੂੰ ਜਾਣਦਾ, ਉਹ ਕਾਲ ਨੂੰ ਕਵਲ ਹੁੰਦਾ, ਬੁਰਕੀ ਵਾਂਗੂ ਭਾਵ ਕਰਦਾ। ਸੋ ਦੇਹ ਨੂੰ ਕਾਲ ਦੀ ਕਵਲ ਹੁੰਦਾ, ਬੁਰਕੀ ਸਮਝਦਾ। ਕਾਲੇ ਕਰਨ ਵਾਲਾ ਜੋ ਅਗਿਆਨ ਹੈ ਉਹਨੂੰ ਕਵਲ ਹੁੰਦਾ, ਬੁਰਕੀ ਵਾਂਗੂ ਭਾਵ ਕਰਦਾ। ਜੋ ਨਿਸ਼ਕਾਮ ਕਰਮ ਕਰਨੇ ਬੁਝਦਾ, ਉਹ ਸ਼ਬਦ ਹੁੰਦਾ ਬ੍ਰਹਮ ਨੂੰ ਪਛਾਣਦਾ। ਆਪੇ ਜਾਣੈ ਆਪ ਪਛਾਣੈ, ਸਭ ਤਿਸਕਾ ਚੋਜ ਸੁਭਾਇਆ। ਉਹ ਪਰਮੇਸ਼ੁਰ ਆਪ ਹੀ ਜੀਵਾਂ ਦੇ ਕਰਮਾਂ ਨੂੰ ਜਾਣਦਾ, ਆਪ ਹੀ ਫਲ ਦੇਣਾ ਪਛਾਣਦਾ, ਆਪ ਹੀ ਬਾਹਰਲੀਆਂ ਗੱਲਾਂ ਨੂੰ ਜਾਣਦਾ, ਆਪ ਹੀ ਮਨ ਦੇ ਸੰਕਲਪਾਂ ਨੂੰ ਪਛਾਣਦਾ। ਜੋ ਸਭਨਾਂ ਵਿੱਚ ਆਇਆ ਹੋਇਆ ਹੈ ਇਹ ਸਾਰਾ ਜਗਤ ਉਸੇ ਦਾ ਕੌਤਕ ਹੈ ਜੀ। ਆਪੇ ਸਾਹ ਆਪੇ ਵਣਜਾਰਾ, ਆਪੇ ਪਰਖੇ ਪਰਖਣਹਾਰਾ। ਆਪ ਹੀ ਗੁਰੂ ਰੂਪੀ ਸ਼ਾਹ ਹੋ, ਆਪ ਹੀ ਜਗਿਆਸੂ ਰੂਪ ਵਣਜਾਰਾ, ਪਰਖਣ ਵਾਲਾ ਹੋ ਕੇ ਆਪ ਹੀ ਸਭ ਦੀ ਪਰਖ ਕਰਦਾ। ਆਪੇ ਕਸ ਕਸ ਵੱਟੀ ਲਾਏ, ਆਪੇ ਕੀਮਤ ਪਾਇਆ। ਆਪ ਹੀ ਕਸੀਸ ਪਾਪ ਪ੍ਰੀਖਿਆ ਰੂਪੀ ਜਾਂ ਸਾਧਨਾ ਰੂਪੀ ਕਸਵੱਟੀ ਉੱਤੇ ਕਸ ਲਾਉਂਦਾ ਅਤੇ ਆਪ ਹੀ ਕੀਮਤ ਨੂੰ ਪਾਉਂਦਾ। ਭਾਵ ਕੀਮਤ ਕਿਵੇਂ, ਕਹਿੰਦੇ ਅਧਿਕਾਰੀ ਜਾਣ ਕੇ ਉਪਦੇਸ਼ ਕਰਦਾ ਉਹਨੂੰ। ਆਪ ਦਿਆਲ ਦਇਆ ਪ੍ਰਭ ਧਾਰੀ, ਘੱਟ ਘੱਟ ਰਵ ਰਹਿਆ ਬਨਵਾਰੀ। ਆਪ ਹੀ ਦਿਆਲੂ ਵਾਹਿਗੁਰੂ ਨੇ ਦਇਆ ਦ੍ਰਿਸ਼ਟੀ ਕੀਤੀ ਹੈ ਅਤੇ ਸੰਸਾਰ ਬੰਨ ਦਾ ਬਾਲੀ ਹੋ ਕੇ ਆਪ ਹੀ ਘੱਟ ਘੱਟ ਵਿੱਚ ਰਵ ਰਿਹਾ। ਪੁਰਖ ਅਤੀਤ ਵਸੈ ਨੇ ਕੇਵਲ, ਗੁਰ ਪੁਰਖ ਹੈ ਪੁਰਖ ਮਿਲਾਇਆ। ਅਤੀਤ ਹੁੰਦਾ ਤਿੰਨਾਂ ਗੁਣਾਂ ਤੋਂ ਰਹਿਤ, ਨੇ ਕੇਵਲ ਹੁੰਦਾ ਸ਼ੁੱਧ, ਤਿੰਨਾਂ ਗੁਣਾਂ ਤੋਂ ਰਹਿਤ ਸ਼ੁੱਧ ਅਕਾਲ ਪੁਰਖ ਸਾਰੇ ਵਸ ਰਿਹਾ। ਉਸ ਅਕਾਲ ਪੁਰਖ ਨਾਲ ਕਿਹਨੇ ਮਿਲਾਇਆ? ਗੁਰਪੁਰਖਾਂ ਨੇ ਮਿਲਾਇਆ। ਕਹਿੰਦੇ ਗੁਰਪੁਰਖ ਪੁਰਖ ਮਿਲਾਇਆ। ਪ੍ਰਭ ਦਾਨਾ ਬੀਨਾ ਗਰਭ ਗਵਾਏ, ਦੂਜਾ ਮੇਟਾ ਏਕ ਦਿਖਾਏ। ਧਨ ਦੇ ਗਰਭ ਹੁੰਦਾ ਹੰਕਾਰ ਨੂੰ ਗਵਾ ਕੇ ਦਵੈਸ਼ ਭਾਅ ਨੂੰ ਮੇਟੇ, ਤਾਂ ਜੋ ਵਾਹਿਗੁਰੂ ਦਾਨਾ ਅਤੇ ਬੀਨਾ ਹੈ, ਦ੍ਰਿਸ਼ਟਾ, ਉਸ ਇੱਕ ਨੂੰ ਫਿਰ ਇਹ ਆਪੇ ਵੇਖਦਾ ਅਤੇ ਹੋਰਨਾਂ ਨੂੰ ਵਿਖਾਉਂਦਾ ਵੀ ਹੈ। ਆਸਾ ਮਾਹਿ ਨਿਰਾਲਮ ਜੋਨੀ ਅਕੁਲ ਨਿਰੰਜਨ ਗਾਇਆ। ਜਿਹਨੇ ਜੋਨੀ ਹੁੰਦੀ ਕਾਰਨ ਰੂਪ ਅਕੁਲ ਨਿਰੰਜਨ ਦੇ ਜਸ ਨੂੰ ਗਾਇਆ ਹੈ, ਉਹ ਆਸਾ ਰੂਪ ਪ੍ਰਪੰਚ ਦੇ ਵਿੱਚ ਰਹਿੰਦਾ ਹੋਇਆ ਸਭ ਤੋਂ ਅਸੰਗ ਰਹਿੰਦਾ। ਨਿਰਾਲਮ ਤੋਂ ਭਾਵ ਹੁੰਦਾ ਅਸੰਗ। ਔਮੈ ਮੇਟ ਸ਼ਬਦ ਸੁੱਖ ਹੋਈ, ਆਪ ਵਿਚਾਰੇ ਗਿਆਨੀ ਸੋਈ। ਹੁਣ ਜਿਹਨੇ ਗੁਰੂ ਸ਼ਬਦ ਦੁਆਰਾ ਹੋਮੇ ਨੂੰ ਪਹਿਲਾਂ ਮੇਟਿਆ ਆਪਣੇ ਅੰਦਰੋਂ ਅਭਿਆਸ ਕਰਕੇ, ਉਸੇ ਨੂੰ ਸੁੱਖ ਪ੍ਰਾਪਤ ਹੋਇਆ। ਜੋ ਆਪਣੇ ਸਰੂਪ ਨੂੰ ਵਿਚਾਰਦਾ ਉਹ ਅਸਲ ਗਿਆਨੀ ਹੁੰਦਾ। ਬਸ ਇਹ ਹੈ, ਜੋ ਆਪਣੇ ਸਰੂਪ ਨੂੰ ਵਿਚਾਰਦਾ ਉਹ ਅਸਲ ਗਿਆਨੀ ਹੁੰਦਾ। ਜਿਵੇਂ ਪਿੱਛੇ ਬਚਨ ਆਇਆ ਸੀ, ਦੋਹਾਂ ਤੇ ਗਿਆਨੀ ਸਿਆਣਾ, ਸਾਰਿਆਂ ਤੋਂ ਗਿਆਨੀ ਸਿਆਣਾ। ਗਿਆਨੀ ਕੋਈ ਵੀ ਬਣ ਸਕਦਾ। ਕਿਵੇਂ? ਕੋਈ ਵੀ ਦੁਨੀਆਂ ਦਾ ਬੰਦਾ ਜਿਹੜਾ ਆਪਣੇ ਅੰਦਰਲੇ ਸਰੂਪ ਨੂੰ ਪਹਿਚਾਣ ਲੈਂਦਾ ਹੈ ਕਿ ਮੈਂ ਆਤਮਾ ਰੂਪ ਹਾਂ, ਉਹ ਗਿਆਨਵਾਨ ਹੈ। ਬਸ ਉਹ ਸਭ ਤੋਂ ਸਿਆਣਾ ਹੁੰਦਾ। ਬਾਕੀ ਤਾਂ ਸਾਰੇ ਉਦੋਂ ਥੱਲੇ ਥੱਲੇ ਤਾਂ ਜੀਵ ਅੰਨੇ ਹੀ ਹੁੰਦੇ ਨੇ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਾਂ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਜਦੋਂ ਤੱਕ ਸਰੂਪ ਦਾ ਗਿਆਨ ਨਹੀਂ ਹੁੰਦਾ, ਉਦੋਂ ਤੱਕ ਤਾਂ ਜੀਵ ਅੰਨਿਆਂ ਵਾਂਗੂ ਤੁਰਿਆ ਫਿਰਦਾ ਰਹਿੰਦਾ। ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸੱਚ ਫਲ ਪਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਆ, ਹਰੀ ਜਸ ਅਤੇ ਹਰੀ ਦੇ ਗੁਣਾਂ ਦੇ ਕਹਿਣ ਸੁਣਨ ਨਾਲ ਲਾਭ ਪ੍ਰਾਪਤ ਹੁੰਦਾ। ਜਿਨ੍ਹਾਂ ਨੇ ਸਤਸੰਗਤ ਨੂੰ ਕੀਤਾ ਬੈਠ ਕੇ, ਉਹਨਾਂ ਨੇ ਸੱਚ ਭਾਵ ਸੁੱਖ ਫਲ ਪਾਇਆ, ਸੱਚ ਦੀ ਪ੍ਰਾਪਤੀ ਰੂਪ ਫਲ ਨੂੰ ਪਾਇਆ।